ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਆ ਪਰਲੋਕ ਸੁਣਿਆ ਵਿਦ ਲੋਕ ਸੁਣਿਆ ਸਭ ਦਰਸ਼ਨ ਪਾਇਓ ਸੰਗਤ ਪਾਰ ਕਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਆਦ ਕਰੋ ਗੁਰਦੇਵ ਕੋ ਬੰਦਨ ਵਾਹਿਗੁਰੂ ਮੁਖ ਮਾਹੇ ਆਚਾਰੀ ਦੋਏ ਕਰ ਜੋਰ ਕਰੋ ਚਰਣਾ ਪਰ ਜਾਨ ਸਦਾ ਗੁਰ ਕੋ ਬਲਿਹਾਰੀ ਕਾਨ ਸੁਣੇ ਉਪਮਾ ਗੁਰ ਕੀ ਗੁਰਮੂਰਤ ਧਿਆਨ ਹਿਰਦੈ ਮਹਿ ਧਾਰੀ ਵਾਹਿਗੁਰੂ ਸ਼੍ਰੀ ਗੁਰੂ ਨਾਨਕ ਸਾਹਿਬ ਸੇਵਕ ਸਰਣ ਗਈ ਦਰਬਾਰੀ ਡੰਡੋਤ ਬੰਦਨ ਅਨਕ ਵਾਰ ਸਰਵ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦਿਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਦਾਸ ਮੂਹ ਉਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਟੀ ਮਹੱਲਾ ਪੰਜਵਾਂ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਰਾ ਸੁਖ ਭੁਗਵੈ ਹਰ ਸਿਮਰਤ ਬਿਨ ਸਹਿ ਸਭ ਦੁੱਖ ਮਾਈ ਮੇਰੇ ਮਨ ਕੋ ਸੁਖ ਕੋਟ ਆਨੰਦ ਦਾ ਸੁਖ ਭੋਗੈ ਹਰ ਸਿਮਰਤ ਬਿਨ ਸਹਿ ਸਭ ਦੁੱਖ ਰਹਾਉ ਕੋਟ ਜਨਮ ਕੇ ਕਿਰ ਬਿਖ ਨਾਸੇ ਸਿਮਰਤ ਪਾਵਨ ਤਨ ਮਨ ਸੁਖ ਦੇਖ ਸਰੂਪ ਪੂਰਨ ਪਈ ਆਸਾ ਦਰਸ਼ਨ ਭੇਟ ਦੇ ਤਰੀ ਭੁੱਖ ਚਾਰ ਪਦਾਰਥ ਅਸ਼ਟ ਮਹਾਸਿੱਧ ਕਾਮ ਤਿਨ ਪਾਰ ਜਾਤ ਹਰ ਹਰ ਰੁੱਕ ਨਾਨਕ ਕਾ ਸਰਣ ਗਹੀ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਸੁਖ ਚਾਰ ਪਦਾਰਥ ਅਸ਼ਟ ਮਹਾਸਿੱਧ ਕਾਮ ਤਿਨ ਪਾਰ ਜਾਤ ਹਰ ਹਰ ਰੁੱਕ ਨਾਨਕ ਸਰਣ ਗਈ ਸੁਖ ਸਾਗਰ ਜਨਮ ਮਰਨ ਫਿਰ ਗਰਭ ਨਾ ਧੋਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਭਗਤ ਵਚਨ ਕਰੁਣਾ ਨਿਧਾਨ ਦੇਨਾ ਬੰਧੋ ਪਤਿਤ ਪਾਵਨ ਜਗਤ ਗੁਰੂ ਨਿਰੰਜਨੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਕਿਰਪਾਲਤਾ ਬਖਸ਼ਿਸ਼ ਦਾ ਸਦਕਾ ਆਪ ਸਾਰੇ ਮਾਈ ਭਾਈ ਬੜੇ ਪਿਆਰ ਸਤਿਕਾਰ ਦੇ ਸਹਿਤ ਸਤਿਗੁਰੂ ਗਰੀਬ ਨਿਵਾਸ ਜੀ ਦੇ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਰਾਗੀ ਸਿੰਘਾਂ ਪਾਸੋਂ ਬੜੇ ਪਿਆਰ ਸਤਿਕਾਰ ਦੇ ਸਹਿਤ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦਾ ਕੀਰਤਨ ਸ਼ਰਵਣ ਕਰਦੇ ਹੋਏ ਆਨੰਦ ਮਾਣ ਰਹੇ ਸੀ। ਇਸੇ ਪ੍ਰਕਾਰ ਪ੍ਰਬੰਧਕਾਂ ਵੱਲੋਂ ਜੋ ਸਮਾਂ ਨਿਯੁਕਤ ਹੋਇਆ ਹੈ ਉਸੇ ਮੁਤਾਬਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਗੁਰਬਾਣੀ ਦੇ ਵਿਚਾਰ ਆਪ ਸਮੂਹ ਸਾਧ ਸੰਗਤ ਜੀ ਨੇ ਸ਼ਰਵਣ ਕਰਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਕਿਉਂਕਿ ਦੁਰਲੱਭ ਵਸਤੂ ਮਨੁੱਖ ਦੇ ਵਿੱਚ ਹੀ ਪ੍ਰਾਪਤ ਹੋ ਸਕਦੀ ਹੈ। ਉਂਝ ਪਰਮਾਤਮਾ ਨੇ ਹਰ ਜੂਨ ਦਾ ਆਪਣੇ ਸਰੀਰ ਨਾਲ ਪਿਆਰ ਪਾਇਆ ਹੋਇਆ ਹੈ। ਜਿਹੜੀ ਵੀ ਕਿਸੇ ਨੂੰ ਜੂਨ ਮਿਲੀ ਹੈ ਉਹ ਉਸੇ ਦੇ ਪਿਆਰ ਵਿੱਚ ਲੱਗਿਆ ਹੈ, ਪਰੰਤੂ ਉਹਨਾਂ ਜੂਨਾਂ ਵਿੱਚ ਜੋ ਮਨੁੱਖ ਜਨਮ ਦੀ ਪ੍ਰਾਪਤੀ ਹੈ ਜਾਂ ਮਨੁੱਖ ਪ੍ਰਾਪਤ ਕਰ ਸਕਦਾ ਹੈ ਉਹਨਾਂ ਨੂੰ ਵਸਤੂ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਉਹ ਭੋਗ ਜੂਨੀਆਂ ਹਨ। ਜੋ ਮਨੁੱਖ ਹੈ ਇਹ ਕਰਮ ਜੂਨੀ ਹੈ, ਪਿਛਲੇ ਕਰਮਾਂ ਦਾ ਹਿਸਾਬ ਕਿਤਾਬ ਉਸਦਾ ਲੇਖਾ ਜੋਖਾ ਪੂਰਾ ਕਰਨਾ, ਨਵੇਂ ਕਰਮ ਕਰਨੇ ਔਰ ਇਸ ਬੁੱਧੀ ਦੀ ਵਿਚਿੱਤਰਤਾ ਵੀ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ। ਇਹਦੇ ਵਾਸਤੇ ਕਿਤਨੇ ਸਕੂਲ ਕਾਲਜ ਔਰ ਯੂਨੀਵਰਸਿਟੀਆਂ, ਇਲਾਜ ਵਾਸਤੇ ਹੋਸਪਿਟਲ ਹਨ ਔਰ ਧਾਰਮਿਕ ਤੌਰ 'ਤੇ ਕਿੰਨੇ ਗ੍ਰੰਥ ਪੁਸਤਕਾਲੇ ਹਨ, ਇਸੇ ਤਰ੍ਹਾਂ ਕਿਤਨੇ ਧਰਮ ਸਥਾਨ ਹਨ। ਇਸ ਨੂੰ ਸਮਝਾਉਣ ਵਾਸਤੇ ਵੱਡੇ ਵੱਡੇ ਵਿਦਵਾਨ, ਸਾਧੂ ਸੰਤ, ਰਿਸ਼ੀ, ਮਹਾਤਮਾ, ਖੁਦ ਪਰਮਾਤਮਾ ਵੀ ਸਰਗੁਣ ਸਰੂਪ ਧਾਰ ਕੇ ਆਉਂਦੇ ਹਨ। ਇਹਦੇ ਵਾਸਤੇ ਵੇਦਾਂ ਸ਼ਾਸਤਰਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ ਹੋਈ ਹੈ। ਇਹ ਸਾਰਾ ਕੁਝ ਮਨੁੱਖ ਵਾਸਤੇ ਹੈ। ਅਗਰ ਮਨੁੱਖ ਫਿਰ ਵੀ ਸਮਝੇ ਨਾ, ਇਸ ਤੇ ਆਪਣੇ ਕਰਮਾਂ ਦੀ ਹੀਣਤਾ ਹੈ। ਸਤਿਗੁਰੂ ਜੀ ਨੇ ਇਹਨੂੰ ਸਮਝਾਉਣ ਵਾਸਤੇ ਕੋਈ ਕਸਰ ਨਹੀਂ ਛੱਡੀ। ਚਾਰ ਪਕਾਰ ਹੈ, ਨਾ ਤੂੰ ਮਨ ਹੈ, ਖੱਟ ਪੀ ਏਕਾ ਬਾਤ ਵਖਾਨ ਹੈ, ਦਸ ਅਸ਼ਟੀ ਮੇਰੇ ਕੋ ਕਹਿਆ, ਤਾਂ ਕੀ ਯੋਗੀ ਭੇਦ ਨਾ ਲਹਿਆ। ਚਾਰ ਵੇਦ ਵੀ ਨੂੰ ਸਮਝਾਉਂਦੇ ਰਹੇ, ਛੇ ਸ਼ਾਸਤਰ, ਅਠਾਰਾਂ ਪੁਰਾਣ, ਸਤਾਈ ਸਿਮਰਤੀਆਂ, ਫਿਰ ਵੀ ਇਸਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ। ਇਸੇ ਤਰ੍ਹਾਂ ਗੁਰਮਤਿ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤਥਾ ਹੋਰ ਵੀ ਬਹੁਤ ਸਾਰੇ ਧਰਮ ਸ਼ਾਸਤਰ ਹਨ ਜੋ ਗੁਰਮਤਿ ਨਾਲ ਸੰਬੰਧਿਤ ਹਨ। ਇਹਨੂੰ ਸਮਝਾਉਣ ਵਾਸਤੇ ਕਿਤਨੇ ਗੁਰੂ ਘਰਾਂ ਦੀ ਰਚਨਾ ਹੋਈ ਹੈ, ਕਿਤਨੇ ਮਹਾਂਪੁਰਸ਼ ਆ ਕੇ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ, ਪਰ ਵਿਰਲੇ ਹਨ ਜਿਨ੍ਹਾਂ ਦਾ ਭਾਈ ਕਰਮ ਜਾਗਦਾ ਹੈ। ਨਹੀਂ, ਕਬੀਰ ਸਾਹਿਬ ਬਾਣੀ ਵਿੱਚ ਕਹਿੰਦੇ ਹਨ, ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੈ ਕਾਜੇ ਕੀ ਪੁਛਲਾਤ, ਹਾਥ ਦੀਪ ਕੂਏ ਪੈ। ਬੁੱਧੀ ਰੂਪੀ ਦੀਵਾ ਵੀ ਕੋਲ ਹੈ, ਫਿਰ ਵੀ ਅਗਿਆਨਤਾ ਦੇ ਖੂਹ ਵਿੱਚ ਡਿੱਗ ਰਿਹਾ ਹੈ। ਪਰ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਹੁੰਦੀ ਹੈ ਉਹਨਾਂ ਨੂੰ ਇਹ ਮਾਰਗ ਮਿਲਦਾ ਹੈ। ਜਿਸ ਨੂੰ ਗੁਰਮਤਿ ਗਾਡੀ ਰਾਹ ਕਿਹਾ ਹੈ, ਜਿਹੜੇ ਪ੍ਰੇਮੀ ਜਾਨਾਂ ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਉੱਪਰ ਚੱਲਦੇ ਹਨ, ਪੰਥ ਸੇਲੇ ਜਾਵੋ ਤਾਂ ਸੁੱਖ ਪਾਵੋ, ਉਹ ਇਸ ਸੌਖੇ ਰਸਤੇ ਦੇ ਚੱਲਦੇ ਹਨ, ਆਪਣੀ ਮੰਜ਼ਿਲ ਵੱਲ ਵੱਧਦੇ ਹਨ। ਉਹਨਾਂ ਨੂੰ ਸੱਚਖੰਡ ਪਰਮ ਧਾਮ ਰੂਪੀ ਜੋ ਮੁਕਾਮ ਹੈ ਉਸ ਦੀ ਸਾਧ ਸੰਗਤੀ ਸਮੇਂ ਦੇ ਨਾਲ ਪ੍ਰਾਪਤੀ ਵੀ ਹੋ ਜਾਂਦੀ ਹੈ, ਕਿਉਂਕਿ ਗੁਰਮੁਖਾਂ ਵਾਸਤੇ ਗੁਰਮੁਖ ਨਾਮ ਦਾਨ ਇਸ਼ਨਾਨ ਸਭ ਤੋਂ ਪਹਿਲਾਂ ਇਸ਼ਨਾਨ ਹੈ, ਨਾਮ ਹੈ, ਅਤੇ ਦਾਨ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਹਨ, ਥੋੜਾ ਸਭਨਾ ਜਾਗਣਾ, ਥੋੜਾ ਬੋਲਣ ਗੁਰਮਤ ਪਾਏ, ਲੋੜ ਅਨੁਸਾਰ ਸੋਣਾ, ਜਿਹਦੇ ਨਾਲ ਤੰਦਰੁਸਤੀ ਵੀ ਰਹੇ ਤੇ ਦਰਿਦਰਤਾ ਵੀ ਨਾ ਆਵੇ। ਅਤੇ ਖਾਣ ਪੀਣ ਦਾ ਵੀ, ਜਿਹਦੇ ਨਾਲ ਸਿਹਤ ਪੌਸ਼ਟਿਕ ਬਣੇ, ਮਨ ਚ ਵਕਾਰੀ ਬਿਰਤੀ ਨਾ ਬਣੇ। ਇਸ ਤਰ੍ਹਾਂ ਜਾਗਣਾ, ਉਹ ਵੀ ਲੋੜ ਅਨੁਸਾਰ, ਕਿਤਨਾ ਨਾ ਜਾਗੇ ਕਿ ਕਮਲਾ ਹੀ ਹੋ ਜਾਏ। ਮਰਯਾਦਾ ਪੂਰਵਕ ਜੀਵਨ ਜਿਉਣ ਵਾਸਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਇਸ ਦੁਰਲੱਭ ਦੇਹ ਦੀ ਮਹਾਨਤਾ ਨੂੰ ਪਹਿਲਾਂ ਸਮਝਣਾ ਹੈ। ਇਸ ਦੇਹੀ ਕੋ ਸਿਮਰੈ ਦੇਹ, ਸੋ ਦੇਹੀ ਭਜ ਹਰ ਕੀ ਸੇਵ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਹੋ। ਮਨੁੱਖ ਜਨਮ ਦੀ ਦੁਰਲੱਭਤਾ ਨੂੰ ਜਦੋਂ ਸਮਝਾਂਗੇ, ਫਿਰ ਇਸ ਤੋਂ ਦੁਰਲੱਭ ਕਰਮ ਕਰਾਂਗੇ, ਦੁਰਲੱਭ ਬਾਣੀ ਜਿਹੜੀ ਹੈ ਇਹਦਾ ਪਠਨ ਪਾਠਨ, ਅਤੇ ਦੁਰਲੱਭ ਜੋ ਗੁਰੂ ਦਾ ਅੰਮ੍ਰਿਤ ਹੈ ਉਸਨੂੰ ਪਾਨ ਕਰਾਂਗੇ, ਗੁਰੂ ਵੱਲੋਂ ਜੋ ਸਾਨੂੰ ਪੰਜ ਉਪਕਾਰ ਮਿਲੇ ਹਨ ਉਹਨਾਂ ਦੇ ਧਾਰਨੀਏ ਹੋ ਕਰਕੇ, ਜੋ ਵਜਰ ਕ੍ਰਹਿਤਾਂ ਹਨ ਉਹਨਾਂ ਤੋਂ ਪਰਹੇਜ਼ਗਾਰ ਬਣ ਕੇ, ਔਰ ਸਤਿਗੁਰੂ ਜੀ ਦੀ ਚਲਾਈ ਪ੍ਰਪਾਟੀ ਮਰਯਾਦਾ ਦੇ ਮੁਤਾਬਕ ਪੰਜਾਂ ਪਿਆਰਿਆਂ ਵੱਲੋਂ ਜੋ ਖੰਡੇ ਵਾਲੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ, ਬਾਣੀ ਬਾਣਾ, ਪੰਜ ਬਾਣੀਆਂ ਸਵੇਰ ਦੀਆਂ, ਸ਼ਾਮ ਦਾ ਜੋ ਨਿਤਨੇਮ ਹੈ, ਸ਼੍ਰੀ ਰਹਿ ਰਾਸ ਆਰਤੀ ਕੀਰਤਨ ਸੋਲਾ ਆਦਿ, ਇਸ ਤਰ੍ਹਾਂ ਮੂਲ ਮੰਤਰ ਗੁਰਮੰਤਰ, ਇਸੇ ਪ੍ਰਕਾਰ ਫਿਰ ਜੋ ਵੈਖਰੀ ਮਧਮ ਔਰ ਪ੍ਰਸ਼ਾਂਤੀ ਤੇ ਪਰਾਵਾਣੀ ਦਾ ਜਾਪ, ਸਵਾਸਾਂ ਦੇ ਨਾਲ ਸਿਮਰਨ ਦੀ ਵਿਚਾਰਧਾਰਾ, ਅਤੇ ਨਾਮ ਵਿੱਚ ਜੋ ਦ੍ਰਿੜ ਅਵਸਥਾ ਹੈ, ਤੇ ਇਸੇ ਤਰ੍ਹਾਂ ਗੁਰੂ ਕੀ ਪੰਗਤ ਸੰਗਤ ਦੀ ਮਰਯਾਦਾ, ਨਾਮ ਅਭਿਆਸ ਦੀ ਜੋ ਮਰਯਾਦਾ ਹੈ, ਕਰਦਿਆਂ ਹੋਇਆਂ ਗੁਰਮਤਿ ਦੇ ਅਸੂਲਾਂ ਮੁਤਾਬਕ ਜੋ ਧਰਮ ਦੀ ਕਿਰਤ ਹੈ ਇਸ ਨੂੰ ਕਰਨਾ ਹੈ, ਔਰ ਨਾਮ ਜਪਣਾ ਹੈ ਤੇ ਵੰਡ ਛਕਣਾ ਹੈ। ਇਹ ਤਿੰਨ ਵੱਡੇ ਸੂਤਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ, ਅਤੇ 24 ਘੰਟਿਆਂ ਚੋਂ 2.5 ਘੰਟੇ ਸਿਮਰਨ ਦਾ ਦਸਵੰਧ ਕੱਢਣਾ ਹੈ, ਅਤੇ ਆਪਣੀ ਕਿਰਤ ਦਾ ਵੀ 10ਵਾਂ ਹਿੱਸਾ ਧਰਮ ਨੇਕ ਕਾਰਜਾਂ ਵਿੱਚ ਖਰਚ ਕਰਨਾ ਹੈ। ਇਹ ਜੋ ਗੁਰੂ ਨੇ ਮਰਯਾਦਾ ਦਰਸਾਈ ਹੈ, ਇਸ ਮੁਤਾਬਕ ਜਦੋਂ ਅਸੀਂ ਚੱਲਾਂਗੇ, ਫਿਰ ਸਤਿਗੁਰ ਸੱਚੇ ਪਾਤਸ਼ਾਹ ਦੀ ਸਾਡੇ ਤੇ ਬੜੀ ਭਾਰੀ ਰਹਿਮਤ ਹੋਵੇਗੀ, ਅਤੇ ਨਾਲ ਨਾਲ ਜਿਹੜੇ ਕਸੰਗੀ ਮਨਮੁਖ ਗੁਰੂ ਦਰੋਹੀ, ਗੁਰੂ ਘਰ ਦੇ ਨਿੰਦਕਾਂ, ਨਾਸਤਕ ਲੋਕ ਹਨ, ਉਹਨਾਂ ਦੀ ਕਸੰਗ ਤੋਂ ਬਚ ਕਰਕੇ ਸ਼ੁਭ ਭਾਵਨਾ ਅਤੇ ਗੁਰਮਤ ਅਸੂਲਾਂ ਵਿੱਚ ਦ੍ਰਿੜ ਰਹਿਣ ਵਾਲੇ ਜੋ ਗੁਰਸਿੱਖ ਹਨ ਉਹਨਾਂ ਦੀ ਸੰਗਤ ਦੇ ਦਾਇਰੇ ਵਿੱਚ ਰਹਿ ਕੇ ਜਦੋਂ ਨਾਮ ਅਭਿਆਸ ਕਰਾਂਗੇ, ਤੇ ਸਤਿਗੁਰੂ ਜੀ ਦੀ ਕਿਰਪਾ ਨਾਲ ਸੁਤੇ ਸਿੱਧ ਹੀ ਬੁਰਾਈਆਂ ਔਰ ਵਿਕਾਰਾਂ ਤੋਂ ਬਚ ਜਾਵਾਂਗੇ। ਜਦੋਂ ਇਨਸਾਨ ਵਿਕਾਰੀ ਵਿਰਤੀਆਂ ਤੋਂ ਬਚਦਾ ਹੈ, ਫਿਰ ਉਹਦੇ ਅੰਦਰ ਸਦਾਚਾਰ ਪੈਦਾ ਹੁੰਦਾ ਹੈ। ਜੋ ਸਦਾਚਾਰੀ ਮਨੁੱਖ ਹੈ ਉਹਦਾ ਕੀਤਾ ਹੋਇਆ ਸਿਮਰਨ ਥੋੜੇ ਹੀ ਸਮੇਂ ਤੋਂ ਬਾਅਦ ਉਸਨੂੰ ਆਤਮਾ ਆਨੰਦ ਰਸ ਦੀ ਜੋ ਅਵਸਥਾ ਹੈ ਉਹ ਭਾਈ ਪ੍ਰਦਾਨ ਕਰਦਾ ਹੈ, ਤੇ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਉਹਨਾਂ ਨੂੰ ਦੁਨਿਆਵੀ ਸੁੱਖਾਂ ਤੋਂ ਉੱਪਰ ਇੱਕ ਅਲੌਕਿਕ ਸੁੱਖ ਹੈ, ਜਿਸ ਨੂੰ ਆਤਮਾ ਆਨੰਦ ਕਹਿੰਦੇ ਹਾਂ, ਉਸ ਦੀ ਭਾਈ ਪ੍ਰਾਪਤੀ ਹੁੰਦੀ ਹੈ। ਉਸੇ ਸੰਬੰਧ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਕਿਰਪਾਲਤਾ ਕਰਦੇ ਹਨ। ਆਓ ਸਾਰੀਆਂ ਸੰਗਤਾਂ ਮਨ ਬਿਰਤੀ ਦੀ ਇਕਾਗਰਤਾ ਵਾਸਤੇ ਅਤੇ ਰਸਨਾ ਦੀ ਪਵਿੱਤਰਤਾ ਲਈ ਗਜ ਵੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ।
ਟੋਡੀ ਰਾਗ ਦੀ ਬਾਣੀ ਹੈ। ਪੰਜਵੇਂ ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ।
ਮਾਈ ਮੇਰੇ ਮਨ ਕੋ ਸੁਖ।
ਮਾਈ ਦਾ ਮਤਲਬ ਇੱਥੇ ਹੈ ਭਾਈ। ਭਾਈ ਸ਼ਬਦ ਗੁਰੂ ਘਰ ਵਿੱਚ ਬੜਾ ਮਹਾਨ ਸ਼ਬਦ ਹੈ। ਭਾਏ ਨਾਮ ਹੁੰਦਾ ਹੈ ਆਗਿਆ ਦਾ। ਭਾਈ ਉਹ ਹੈ ਜੋ ਗੁਰੂ ਦੀ ਆਗਿਆ ਨੂੰ ਮੰਨਣ ਵਾਲਾ, ਗੁਰੂ ਨੂੰ ਭਾ ਗਿਆ, ਗੁਰੂ ਨੂੰ ਪ੍ਰਵਾਨ ਹੋ ਗਿਆ। ਔਰ ਭਾਈ ਮਨੀ ਸਿੰਘ ਸਾਹਿਬ ਜੀ, ਭਾਈ ਤਾਰੂ ਸਿੰਘ ਜੀ, ਇਹ ਬੜੇ ਪਵਿੱਤਰ ਸ਼ਬਦ ਹਨ ਭਾਈ। ਪਰ ਅਸੀਂ ਭਾਈ ਸ਼ਬਦ ਬੜਾ ਸਸਤਾ ਲਾ ਰਿਹਾ। ਸਾਡੇ ਦੇਸ਼ ਵਿੱਚ ਜੇ ਕੋਈ ਮਰੂੰਡਾ ਵੇਚਦਾ ਹੈ ਤੇ ਮਰੂੰਡੇ ਵਾਲਿਆ ਭਾਈ, ਮੂਲੀਆਂ ਗਾਜਰਾਂ ਵੇਚਣ ਵਾਲਾ ਹੈ ਮੂਲੀਆਂ ਵੇਚਣ ਵਾਲਾ ਭਾਈ, ਬਹੁਤ ਸਸਤਾ ਲਾ ਲਿਆ। ਭਾਈ ਸ਼ਬਦ ਹੈ ਕਿਉਂਕਿ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਬਾਵਨ ਅੱਖਰੀ ਦੇ ਇੱਕ ਭੱਬੇ ਅੱਖਰ ਤੋਂ ਬੜੀ ਮਹਾਨਤਾ ਪ੍ਰਗਟ ਕੀਤੀ ਹੈ। ਭੱਬਾ ਭਾਈ, ਭੱਬਾ ਭੁੱਲਾ, ਭੱਬਾ ਭਲਾ। ਜਦੋਂ ਕੋਈ ਸਤਸੰਗੀ ਆਏ, ਆਓ ਭਾਈ ਸਾਹਿਬ ਜੀ ਤੁਸੀਂ ਇਹ ਗਲਤੀ ਕੀਤੀ, ਚੰਗਾ ਮੈਂ ਭੁੱਲ ਗਿਆ ਜੀ, ਆਹ ਕੰਮ ਇਉਂ ਕਰ ਲਈਏ, ਚੰਗਾ ਭਲਾ ਜੀ, ਇਹ ਸਤਿਗੁਰੂ ਜੀ ਨੇ ਇੱਕ ਅੱਖਰ ਚੁਣਿਆ, ਇਹਦੇ ਵਿੱਚੋਂ ਕਿਤਨੀ ਵਿਚਾਰਧਾਰਾ ਪ੍ਰਾਪਤ ਕੀਤੀ ਹੈ ਤੇ ਸਾਨੂੰ ਬਖਸ਼ੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹਨ, ਹੇ ਭਰਾਵੋ, ਜਦੋਂ ਦੀ ਅਸੀਂ ਗੁਰੂ ਚਰਨਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਗੁਰੂ ਕੀ ਦੱਸੀ ਹੋਈ ਮਰਜ਼ਾਦਾ ਦੇ ਮੁਤਾਬਕ ਜੀਵਨ ਦੀ ਜਾਂਚ ਸਿੱਖੀ ਹੈ ਅਤੇ ਉਹਨਾਂ ਅਸੂਲਾਂ ਮੁਤਾਬਕ ਚੱਲਦੇ ਹਾਂ ਗੁਰਮਤਿ ਮਰਜ਼ਾਦਾ ਦੇ ਅਨੁਸਾਰ, ਉਦੋਂ ਦਾ ਸਤਿਗੁਰੂ ਜੀ ਕਹਿੰਦੇ ਸਾਡੇ ਮਨ ਨੂੰ ਬੜਾ ਭਾਰੀ ਸੁੱਖ ਪ੍ਰਾਪਤ ਹੋਇਆ ਹੈ।
ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨ ਸਹਿ ਸਭ ਦੁੱਖ।
ਗੁਰੂ ਕੇ ਵਚਨ ਵਿੱਚ ਚੱਲਣ ਦੇ ਜੋ ਸੁੱਖ ਹੈ, ਉਹ ਮਨ ਦੀਆਂ ਅਵਾਰਾ ਬਿਰਤੀਆਂ ਵਿੱਚ ਘੁੰਮਣ ਦੇ ਸੁੱਖ ਨੇ। ਕਈ ਵਾਰੀ ਇਨਸਾਨ ਬਿਰਤੀ ਇਤਨੀ ਬਾਹਜ ਮੁੱਕ ਕਰ ਲੈਂਦਾ ਹੈ, ਸ਼ਾਇਦ ਉਹਨੂੰ ਹੁੰਦਾ ਹੈ ਕਿ ਜੇ ਮੈਂ ਗੁਰੂ ਕੀ ਮਰਜ਼ਾਦਾ ਵਿੱਚ ਆਇਆ ਮੈਨੂੰ ਬਜਣਾ ਪਵੇਗਾ, ਬੰਧਨ ਪਵੇਗਾ, ਤੇ ਜੇ ਮੈਂ ਖੁੱਲਾ ਰਹਾਂਗਾ ਮੈਨੂੰ ਬੜਾ ਸੁੱਖ ਹੈ। ਜਿਸ ਤਰ੍ਹਾਂ ਸਾਧ ਸੰਗਤ ਜਿਹੜੀ ਗੁਰੂ ਮਾਲਕ ਦੇ ਕਿਲੇ ਨਾਲ ਬੱਝੀ ਹੈ, ਉਹਨੂੰ ਸਮੇਂ ਨਾਲ ਪੱਠੇ ਨੀਰਾ ਚਾਰਾ ਸਭ ਕੁਛ ਮਿਲਦਾ, ਕੁੰਡ ਕਤਾਵਾ ਵੀ, ਪੇੜਾ ਆਦਿਕ ਵੀ, ਬਿਮਾਰੀ ਔਰ ਗਰਮੀ ਸਰਦੀ ਹਰ ਭਾਵ ਵਿੱਚ ਰੱਖਿਆ ਹੁੰਦੀ ਹੈ। ਜਿਹੜੀ ਗਊ ਕਿਲੇ ਤੋਂ ਸੰਗਲ ਤੜਾ ਕੇ ਆਵਾਰਾ ਹੋ ਜਾਏ, ਹਰ ਵਰਿਆਈ ਬਣ ਜਾਏ, ਆਰਾਮ ਗਊ ਬਣ ਜਾਏ, ਔਰ ਕਿਸਾਨਾਂ ਦੇ ਖੇਤਾਂ ਚੋਂ ਹਰੀ ਹਰੀ ਫਸਲ ਖਾਂਦੀ ਹੈ ਪਰ ਡੰਡੇ ਤੇ ਬਰਸ਼ੇ ਵੀ ਪੈਂਦੇ ਹੈ ਅਤੇ ਅਨੇਕ ਪ੍ਰਕਾਰ ਦੇ ਗਰਮੀ ਸਰਦੀ ਬਿਮਾਰੀ ਆਦਿਕ ਦੇ ਦੁੱਖ ਵੀ ਹੈ, ਉਹ ਨਖਸਮੀ ਹੋ ਜਾਂਦੀ ਹੈ, ਉਹਦਾ ਕੋਈ ਬੇਰੀ ਵਾਰਸ ਨਹੀਂ ਰਹਿੰਦਾ। ਇਸੇ ਪ੍ਰਕਾਰ ਜਿਹੜੇ ਮਨੁੱਖ ਗੁਰੂ ਕੀ ਮਰਿਆਦਾ ਦੇ ਕਿਲੇ ਨਾਲ ਨਹੀਂ ਬੱਝਦੇ, ਆਪਣੀ ਮਨ ਮਰਜ਼ੀ ਨਾਲ ਘੁੰਮਦੇ ਆ, ਗੁਰਮਤ ਮਰਿਆਦਾ ਅਸੂਲਾਂ ਨੂੰ, ਰਹਿਤ ਮਰਿਆਦਾ ਨੂੰ ਤਿਆਗ ਦਿੰਦੇ ਹਨ, ਉਹਨਾਂ ਦੀ ਦਸ਼ਾ ਵੀ ਸਾਧ ਸੰਗਤ ਜੀ ਅਵਾਰਾ ਪਸ਼ੂਆਂ ਵਾਲੀ ਹੋ ਜਾਂਦੀ ਹੈ, ਉਹਨਾਂ ਚ ਬੜੇ ਭਾਰੀ ਦੋਸ਼, ਬੜੇ ਭਾਰੀ ਕਲੇਸ਼ ਪੈਦਾ ਹੋ ਜਾਂਦੇ ਹਨ। ਇਸ ਕਰਕੇ ਜਿਹੜਾ ਕਿਸੇ ਦਾ ਬਣ ਕੇ ਚੱਲਣਾ, ਇਹਦੇ ਵਿੱਚ ਇਹ ਸੌਖ ਹੈ। ਠੀਕ ਹੈ ਕਿ ਬਚਨ ਮੰਨਣ ਵਿੱਚ ਕਠਿਨਾਈ ਬੜੀ ਹੈ, ਪਰ ਬਚਨ ਮੰਨਣ ਦੇ ਨਾਲ ਆਉਣ ਵਾਲੇ ਵਿਘਨ ਵੀ ਬੜੇ ਨਿਵਰਤ ਹੋ ਜਾਂਦੇ ਹਨ। ਗੱਲ ਕੇ ਬੋਲੋ, ਕਿਉਂਕਿ ਸਾਰੀ ਜ਼ਿੰਮੇਦਾਰੀ ਗੁਰੂ ਪਾਤਸ਼ਾਹ ਜੀ ਨੂੰ ਹੁੰਦੀ ਹੈ। ਜਦੋਂ ਕੋਈ ਇਨਸਾਨ ਆਪਣੀ ਮਰਜ਼ੀ ਵਿੱਚ ਵਿਚਰਦਾ, ਉਹਦੇ ਤੇ ਆਉਣ ਵਾਲੇ ਸੰਕਟਾਂ ਦਾ ਜ਼ਿੰਮੇਵਾਰ ਉਹ ਆਪ ਹੁੰਦਾ ਹੈ। ਜਦੋਂ ਗੁਰੂ ਪਰਮੇਸ਼ਰ ਦੀ ਓਟ ਲੈ ਕੇ ਚੱਲਦਾ ਹੈ ਤੇ ਜ਼ਿੰਮੇਵਾਰੀ ਮਹਾਰਾਜ ਦੀ ਹੈ। ਜਿਵੇਂ ਅਵਾਰਾ ਬੱਚਾ ਹੋ ਜਾਏ, ਮਾਤਾ ਪਿਤਾ ਤੋਂ ਬਾਗੀ ਹੋ ਜਾਏ, ਸੰਕਟ ਆ ਜਾਏ, ਮਾਂ ਪੇ ਵੀ ਕਹਿੰਦੇ ਭਾਈ ਸਾਡਾ ਇਹਨਾਂ ਤੁਲ ਕੇ ਕੋਈ ਨੀ, ਹੁਣ ਤੂੰ ਆਪਣੀ ਕਰਨੀ ਭੋਗਣਾ ਕਰ, ਤੂੰ ਕਿਹੜਾ ਕਹਿਣਾ ਮੰਨਦਾ ਸੀ। ਲੋਕ ਵੀ ਕਹਿੰਦੇ ਮਾਂ ਪੇ ਦਾ ਨੀ ਬਣਿਆ ਤੇ ਸਾਡਾ ਕਿੱਥੋਂ ਬਣੇਗਾ, ਉਹ ਵੀ ਕੋਈ ਸਹਾਇਤਾ ਨੀ ਕਰਦੇ। ਇਸੇ ਤਰ੍ਹਾਂ ਜੇ ਮਾਂ ਪੇ ਦਾ ਬਣ ਕੇ ਤੁਰੇਗਾ, ਮਾਂ ਪੇ ਨਾਲ ਸੰਬੰਧਿਤ ਸਾਰੇ ਰਿਸ਼ਤੇਦਾਰ ਵੀ ਉਹਦਾ ਪੱਖ ਲੈਣਗੇ, ਨਗਰ ਵਾਲੇ ਵੀ ਲੈਣਗੇ, ਪੰਚਾਇਤ ਵਾਲੇ ਵੀ। ਐਸੇ ਹੀ ਜਿਹੜਾ ਗੁਰਸਿੱਖ ਗੁਰੂ ਕੀ ਮਰਯਾਦਾ ਦੇ ਮੁਤਾਬਕ ਜਿਉਂਦਾ ਹੈ, ਲੋਕ ਪ੍ਰਲੋਕ ਵਿੱਚ ਸਤਿਗੁਰੂ ਜੀ ਉਹਦੇ ਜ਼ਿੰਮੇਵਾਰ ਤੇ ਰਖਵਾਲੇ ਬਣ ਜਾਂਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹ ਐਸਾ ਜਿਹੜਾ ਸਿੱਖ ਆਗਿਆ ਸਾਹਮਣੇ ਸਾਹਿਬ ਸੇਵਾ, ਗੁਰੂ ਕੀ ਆਗਿਆ ਗੁਰੂ ਕੇ ਭਾਣੇ ਵਿੱਚ ਚੱਲਦਾ ਹੈ, ਸੋ ਸਿੱਖ ਸਖਾ ਬੰਧ ਪੈ ਪਾਈ। ਜੇ ਗੁਰ ਕੇ ਭਾਣੇ ਵਿੱਚ ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ, ਗੁਰੂ ਕੀ ਮਰਯਾਦਾ ਵਿੱਚ ਚੱਲਦਾ ਹੈ, ਉਸ ਪੁਰਸ਼ ਵਾਸਤੇ ਮਹਾਰਾਜ ਕਹਿੰਦੇ ਹਨ ਕੋਟ ਆਨੰਦ। ਇੱਕ ਆਨੰਦ ਦੀ ਗੱਲ ਨਹੀਂ, ਕਰੋੜਾਂ ਪ੍ਰਕਾਰ ਦੇ ਆਨੰਦ। ਰਾਜ ਸੁਖ ਭੋਗਵੈ, ਰਾਜ ਆਦਿਕ ਦੇ ਸੁੱਖਾਂ ਨੂੰ ਵੀ ਭੋਗਦਾ ਹੈ ਤੇ ਹਰੀ ਦਾ ਸਿਮਰਨ ਕਰਨ ਨਾਲ ਹਰ ਸਿਮਰਤ ਬਿਨ ਸਹਿ ਸਭ ਦੁੱਖ। ਹਰੀ ਵਾਹਿਗੁਰੂ ਦਾ ਸਿਮਰਨ ਕਰਨ ਨਾਲ ਉਹਦੇ ਸਾਰੇ ਦੁੱਖ ਜੋ ਹਨ ਉਹ ਸਾਧ ਸੰਗਤ ਜੀ ਨਾਸ ਹੋ ਜਾਂਦੇ ਹਨ, ਕਿਉਂਕਿ ਸਿਮਰਨ ਵਿੱਚ ਇਤਨਾ ਵਾਲਾ ਹੈ। ਇਸ ਤਰ੍ਹਾਂ ਕਈ ਪ੍ਰਸ਼ਨ ਕਰਦੇ ਹਨ ਸਿਮਰਨ ਵਿੱਚ ਇਹ ਕੀ ਬਾਲ ਹੈ ਕਿ ਦੁੱਖਾਂ ਦਾ ਨਾਸ ਕਰ ਦੇਵੇ। ਬੜਾ ਸੌਖਾ ਉੱਤਰ ਹੈ, ਕਿਤਨੇ ਲੰਬੇ ਸਮੇਂ ਦਾ ਹਨੇਰਾ ਮਕਾਨ ਵਿੱਚ ਜਮ੍ਹਾਂ ਹੋਵੇ, ਜਦੋਂ ਦੀਵਾ ਬਲਦਾ ਹੈ ਹਨੇਰਾ ਦੌੜਦਿਆਂ ਕੋਈ ਦੇਰੀ ਲੱਗਦੀ ਹੈ, ਦੀਵਾ ਬਲੇ ਹਨੇਰਾ ਜਾਏ, ਵੇਦ ਪਾਠ ਮਤ ਪਾਪਾਂ ਖਾਏ, ਸਿਰ ਦਰਦ ਹੁੰਦੀ ਹੈ, ਐਨਾ ਸਿੰਘ ਦੀ ਗੋਲੀ ਖਾਂਦੇ ਹੋ ਦਰਦ ਕਿੱਥੇ ਚਲੇ ਜਾਂਦੀ ਹੈ, ਬੁਖਾਰ ਚੜਿਆ ਹੈ, ਬੁਖਾਰ ਵਾਸਤੇ ਦਵਾਈ ਦਿੰਦੇ ਹਾਂ ਔਸ਼ਧੀ, ਬੁਖਾਰ ਕਿੱਥੇ ਚਲੇ ਜਾਂਦਾ ਹੈ। ਇਸੇ ਤਰ੍ਹਾਂ ਜੇ ਦੁਨਿਆਵੀ ਦੁਨੀਆਂ ਵਿੱਚ ਪਿਆਸ ਲੱਗੀ, ਪਾਣੀ ਪੀਣ ਤੋਂ ਬਾਅਦ ਪਿਆਸ ਕਦੀ ਨੱਸਦੀ ਭੱਜਦੀ ਦੇਖੀ ਕਿੱਥੇ ਜਾਂਦੀ ਹੈ, ਭੋਜਨ ਖਾਣ ਤੋਂ ਬਾਅਦ ਭੁੱਖ ਕਿੱਥੇ ਚਲੇ ਜਾਂਦੀ ਹੈ, ਨੀਂਦ ਲੈਣ ਤੋਂ ਬਾਅਦ ਥਕੇਵਾਂ ਕਿੱਥੇ ਚਲੇ ਜਾਂਦਾ ਹੈ। ਸੋ ਸਾਧ ਸੰਗਤ ਜੀ, ਪ੍ਰਕਿਰਤੀ ਮਾਤਾ ਨੇ ਐਸੇ ਤੱਤਵ ਅਕਾਲ ਪੁਰਖ ਦੀ ਬਖਸ਼ਿਸ਼ ਨਾ ਰੱਖੇ ਹਨ। ਸੋ ਇਸੇ ਤਰ੍ਹਾਂ ਗੁਰਬਾਣੀ ਵਿੱਚ ਵੀ, ਸਿਮਰਨ ਵਿੱਚ ਵੀ ਐਸੀਆਂ ਬਰਕਤਾਂ ਉਸ ਮਾਲਕ ਨੇ ਰੱਖੀਆਂ ਹਨ, ਹਰ ਸਿਮਰਤ ਬਿਨ ਸਹਿ ਸਭ ਦੁੱਖ। ਹਰੀ ਪਰਮੇਸ਼ਰ ਨਿਰੰਕਾਰ ਦਾ ਸਿਮਰਨ ਕਰਨੇ ਨਾ ਸਾਰੇ ਦੁੱਖ ਨਾਸ ਹੋ ਜਾਂਦੇ ਹਨ।
ਹੁਣ ਜਨਮ ਕੀ ਕਿਲ ਬਿਸਨਾਸੇ, ਸਿਮਰਤ ਪਾਵਨ ਤਨ ਮਨ ਸੁਖ।
ਵਿਸ਼ਰਾਮ ਦੇ ਕੇ ਅਸਥਾਈ ਦੀ ਪੰਕਤੀ ਦੁਆਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗਰੀਬ ਨਵਾਜ ਕਿਰਪਾਲਤਾ ਕਰਦੇ ਹਨ। ਵੱਡੇ ਪੁਰਸ਼ਾਂ ਦਾ ਨਿਜਮੀ ਹੈ ਕਿਰਪਾ ਕਰਨੀ। ਹਜ਼ੂਰ ਪਾਤਸ਼ਾਹ ਕਹਿੰਦੇ ਹਨ ਕੋਟ ਜਨਮ ਕੇ ਕਿਲ ਵਿਖ ਨਸ ਹੈ, ਕਰੋੜਾਂ ਜਨਮਾਂ ਤੇ ਕਿਲ ਨਿਸ਼ਚੇ ਕਰਕੇ ਜਿਹੜੇ ਪਾਪ ਕੀਤੇ ਹਨ ਵਿਖ ਗੈਰ ਦੀ ਨਿਆਂ ਬੜੇ ਦੁਖਦਾਈ, ਜਿਵੇਂ ਗੈਰ ਦੁੱਖ ਦਿੰਦੀ ਹੈ, ਇਹ ਜਿਹੜੇ ਪਾਪ ਹਨ ਇਹ ਵੀ ਬੜੇ ਭਾਰੀ ਦੁਖਦਾਈ ਹਨ, ਉਹ ਨਾਸ਼ ਹੋ ਜਾਂਦੇ ਹਨ। ਅੱਜ ਪ੍ਰਸ਼ਨ ਲੋਕ ਕਰਦੇ ਹਨ ਕਿ ਜਿਹੜੇ ਪਾਪ ਕਰਦੇ ਉਹ ਵੱਧਦੇ ਹਨ, ਜਿਹੜੇ ਪੁੰਨ ਕਰਦੇ ਉਹ ਥੱਲੇ ਨੂੰ ਜਾਂਦੇ ਹਨ। ਇਹ ਗੱਲ ਸਾਧ ਸੰਗਤ ਜੀ ਬੜੀ ਗਲਤ ਹੈ। ਇੱਕ ਮਹਾਤਮਾ ਦੇ ਪਾਸ ਪ੍ਰਸ਼ਨ ਕੀਤਾ ਕਿ ਮਾਰਾ ਪਾਪ ਕਦੀ ਭੂਤ ਹੋ ਰਿਹਾ ਹੈ, ਉਨੀ ਆਦਮੀ ਜਿਹੜੇ ਉਹਨਾਂ ਨੂੰ ਥੱਲੇ ਡਿੱਗਦੇ ਦੇਖਦੇ ਆ, ਉਹ ਕਹਿੰਦੇ ਅਸੀਂ ਗੱਲ ਨਹੀਂ। ਉਹਨਾਂ ਨੇ ਸਾਧ ਸੰਗਤ ਜੀ ਇੱਕ ਸਰੋਵਰ ਬਣਾਇਆ, ਉਹਦੇ ਚ ਪਹਿਲਾਂ ਗੋਡੇ ਗੋਡੇ ਪਾਣੀ ਭਰਿਆ, ਕਹਿੰਦੇ ਇਹਦੇ ਵਿੱਚ ਖੜ ਜਾ, ਕਹਿੰਦੇ ਕੋਈ ਤਕਲੀਫ ਹੈ, ਕਹਿੰਦੇ ਨਹੀਂ, ਹੋਰ ਪਾਣੀ ਭਰਿਆ ਲੱਕ ਤੱਕ, ਕਹਿੰਦੇ ਨਹੀਂ ਜੀ ਹੁਣ ਨਹਾਉਣ ਨੂੰ ਸਗੋਂ ਸੌਖਾ ਹੋ ਗਿਆ, ਅਖੀਰ ਗਲ ਤੱਕ ਪਾਣੀ ਭਰ ਦਿੱਤਾ, ਕਹਿੰਦਾ ਜੀ ਹੁਣ ਤਾਂ ਪੈਰ ਚੁੱਕ ਹੋ ਰਹੇ, ਹੋਰ ਭਰਿਆ, ਕਹਿੰਦਾ ਜੀ ਹੁਣ ਡੁੱਬਣ ਦਾ ਖਤਰਾ। ਕਹਿੰਦੇ ਜਦੋਂ ਤੱਕ ਪਾਣੀ ਗਲ ਤੱਕ ਆ ਉਦੋਂ ਤੱਕ ਖਤਰਾ ਨਹੀਂ, ਜਿਹੜੇ ਉੱਪਰ ਜਾਂਦਾ ਡੁੱਬਣ ਦਾ ਖਤਰਾ। ਪਾਪ ਵੀ ਜਦ ਤੱਕ ਗਲ ਤੱਕ ਹੈ ਉਦੋਂ ਤੱਕ ਸੁੱਖ ਦਿੰਦਾ, ਜਿਹੜੇ ਉੱਤੋਂ ਜਾਂਦਾ ਤੇ ਫਿਰ ਡੋਬਦਾ ਵੀ ਹੈ। ਇਸ ਕਰਕੇ ਪਾਪ ਪੱਥਰ ਤਰਨ ਨਾ ਜਾਈ, ਪਾਪ ਤੇ ਪੱਥਰ ਦੀ ਨਿਆਂ ਹੈ। ਜਿਵੇਂ ਪੱਥਰ ਗਲ ਨੂੰ ਬੰਨ ਲਈਏ ਬੰਦਾ ਤਰ ਨਹੀਂ ਸਕਦਾ, ਉਹਦੇ ਭਾਰ ਨਾਲ ਡੁੱਬੇਗਾ। ਇਹ ਪਾਪ ਪੱਥਰ ਡੋਬਦੇ ਹਨ, ਪੁੰਨ ਹੀ ਤਾਰਦਾ। ਨਾਨਕ ਬੇੜੀ ਸੱਚ ਕੀ ਤਰੀਆ ਗੁਰੂ ਵਿਚਾਰ, ਸੱਚ ਦੀ ਬੇੜੀ ਚ ਬੈਠਾਂਗੇ ਤਰਾਂਗੇ, ਪੂਰ ਦੀ ਬੇੜੀ ਚ ਬਹਿ ਕੇ ਡੁੱਬਾਂਗੇ। ਹਜ਼ੂਰ ਪਾਤਸ਼ਾਹ ਕਹਿੰਦੇ ਹਨ ਜੇ ਪਰਮੇਸ਼ਰ ਦੇ ਨਾਮ ਦਾ ਸਹਾਰਾ ਲਵੇਗਾ, ਕਰੋੜਾਂ ਜਨਮਾਂ ਦੇ ਕਿਰ ਨਿਸ਼ਚੇ ਕਰਕੇ ਬਿਖ ਜ਼ਹਿਰ ਦੀ ਨੇ ਜਿਹੜੇ ਪਾਪ ਹਨ ਨਾਸਾ ਨਾਸ ਹੋ ਜਾਣਗੇ। ਇਹ ਚਾਰ ਪ੍ਰਕਾਰ ਦਾ ਕਿਰ ਵਿਖ ਪਾਪ ਮੰਨਿਆ ਸਾਧ ਸੰਗਤ ਜੀ, ਕਿਸੇ ਵਿਦਵਾਨ ਨੂੰ ਮਾਰ ਦੇਣਾ, ਕਿਉਂਕਿ ਸੌ ਚੋਂ ਸਿਪਾਹੀ ਦਸ ਹਜ਼ਾਰ ਵਿੱਚੋਂ ਵਿਦਵਾਨ ਔਰ ਇੱਕ ਲੱਖ ਵਿੱਚੋਂ ਦਾਨੀ, ਇੱਕ ਕਰੋੜ ਵਿੱਚੋਂ ਕੋਈ ਬ੍ਰਹਮ ਗਿਆਨੀ ਸੰਤ ਪੈਦਾ ਹੁੰਦਾ। ਕੋਟ ਮੱਧੇ ਕੋ ਸੰਤ ਦਿਖਾਇਆ, ਹਾਂਜੀ, ਕਿਸੇ ਵਿਦਵਾਨ ਦਾ ਮਾਰ ਦੇਣਾ ਬਹੁਤ ਵੱਡਾ ਹੀ ਪਾਪ ਹੈ, ਕਿਉਂਕਿ ਉਹਦੇ ਦੁਆਰਾ ਕਿੰਨੇ ਜੀਵਾਂ ਦਾ ਭਲਾ ਹੋਣਾ ਨੇਕ ਸਿੱਖਿਆ ਨੂੰ ਸੁਣ ਵਿਚਾਰ ਕਰਕੇ। ਇਸੇ ਪ੍ਰਕਾਰ ਕੈਲੀ ਕਪਲਾ ਗਊ, ਉਹਦੇ ਦੁੱਧ ਵਿੱਚ ਆਯੁਰਵੇਦ ਵਾਲਿਆਂ ਨੇ ਕੋਈ ਵਿਸ਼ੇਸ਼ਤਾ ਮੰਨੀ ਹੈ ਜੋ ਬਿਮਾਰ ਬੰਦਿਆਂ ਵਾਸਤੇ ਬੜਾ ਲਾਭਦਾਇਕ ਹੈ, ਉਹਦਾ ਮਾਰਨਾ ਵੀ ਪਾਪ ਹੈ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਕੰਜਕਾਂ ਕੰਨਿਆਂ ਦਾ ਮਾਰਨਾ, ਪਤਾ ਨਹੀਂ ਕਿਹੜੀ ਕੰਨਿਆਂ ਦੇ ਪੇਟੋਂ ਰਾਜਾ ਪੈਦਾ ਹੋਣਾ, ਵਜ਼ੀਰ ਪੈਦਾ ਹੋਣਾ, ਸਾਇੰਸਿਸਟ ਪੈਦਾ ਹੋਣਾ, ਇੰਜੀਨੀਅਰ ਪੈਦਾ ਹੋਣਾ, ਕੋਈ ਸੰਤ ਭਗਤ ਦਾਨੀ ਸੂਰਮਾ ਪਰਪਕਾਰੀ ਗਿਆਨੀ ਧਿਆਨੀ ਪੈਦਾ ਹੋਣਾ, ਵਿਦਵਾਨ ਪੈਦਾ ਹੋਣਾ, ਕੰਨਿਆਂ ਦਾ ਮਾਰਨਾ ਵੀ ਬੜਾ ਭਾਰੀ ਪਾਪ ਹੈ। ਹਜ਼ੂਰ ਮਹਾਰਾਜ ਨੇ ਤੈ ਸਾਬਿਕ ਹੈ ਸੋ ਕਿਉਂ ਮੰਦਾ ਆਖੀਐ ਜਿਤ ਜਮੈ ਰਾਜਾਨ, ਪੂਰਾ ਸੱਚ ਦੀ ਵਾਰ ਚ ਸ਼ਬਦ ਲਿਖਿਆ ਕੰਨਿਆਂ ਦਾ ਮਾਰਨਾ। ਪਰ ਸਾਡੇ ਪੰਜਾਬ ਵਿੱਚ ਇਹ ਬਿਮਾਰੀ ਬੜੀ ਤੇਜ਼ ਰਫਤਾਰ ਨਾਲ ਫੈਲੀ ਹੋਈ ਹੈ, ਭਾਵੇਂ ਹਰ ਸਟੇਜ ਦੇ ਉੱਤੇ ਬੇਨਤੀ ਕਰੀ ਦੀ ਹੈ, ਸਮਝਾਉਣ ਦੀ ਕੋਸ਼ਿਸ਼ ਕਰੀ ਦੀ ਹੈ, ਕੁਝ ਸਮਝਦੇ ਵੀ ਹੈ, ਕੁਝ ਲੋਕ ਇਸ ਪਾਸੇ ਲੱਗ ਗਏ, ਸਾਨੂੰ ਵਿਆਹ ਕਰਨਾ ਪਵੇਗਾ, ਖਰਚਾ ਹੋਵੇਗਾ। ਪਰ ਸਤਿਗੁਰੂ ਜੀ ਨੇ ਸੰਜਮ ਦੇ ਜੀਵਨ ਵਿੱਚ ਵਿਚਰਨ ਦਾ ਹੁਕਮ ਕੀਤਾ, ਜੇ ਸਾਦੇ ਢੰਗ ਨਾਲ ਵਿਆਹ ਸ਼ਾਦੀਆਂ ਕਰੋ ਤੇ ਫਿਰ ਕੋਈ ਭੈ ਹੈ ਹੀ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਕੰਨਿਆਂ ਦਾ ਮਾਰਨਾ ਅਤੇ ਅਣ ਚਾਰੀ ਪੁਰਸ਼ ਦਾ ਧਾਨ ਖਾਣਾ, ਜਿਹਦੀ ਕਿਰਤ ਮਾੜੀ ਹੈ ਉਹਦਾ ਧਾਨ ਖਾਣਾ, ਖਾ ਕੇ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ। ਇਸ ਕਰਕੇ ਇਹ ਜਿਹੜੀਆਂ ਚਾਰ ਚੀਜ਼ਾਂ, ਇਹਦਾ ਇੱਕ ਕਿਲਵਿਕ ਪਾਪ ਬਣਦਾ ਹੈ। ਪਾਤਸ਼ਾਹ ਕਹਿੰਦੇ ਕਰੋੜਾਂ ਜਨਮਾਂ ਦੇ ਕਿਲਵਿਕ ਪਾਪ ਵੀ ਕੀਤੇ ਹੋਏ ਹੋਣ, ਅਗਰ ਪਿਛਲੀਆਂ ਗਲਤੀਆਂ ਦੀ ਭੁੱਲ ਮੰਨ ਕੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੈ ਮਾਰਗ ਪਾਵੈ ਸਮਤ ਲੈ ਕੇ ਤੁਰੇ ਤੇ ਗਾਹਾਂ ਵਾਸਤੇ ਪ੍ਰਤੱਗਿਆ ਕਰੇ, ਐਸਾ ਪਾਪ ਨਹੀਂ ਕਰਦਾ ਸਿਮਰਨ ਕਰੇ। ਹਜ਼ੂਰ ਪਾਤਸ਼ਾਹ ਕਹਿੰਦੇ ਕਰੋੜਾਂ ਜਨਮਾਂ ਦੇ ਐਸੇ ਜਿਹੜੇ ਪਾਪ ਨਸ ਹੈ ਨਾਸ ਹੋ ਜਾਂਦੇ ਹਨ। ਸਿਮਰਤ ਪਾਵ ਤਨ ਸੁਖ, ਜਿਹੜੇ ਸਿਮਰਨ ਕਰਦੇ ਹੈ ਉਹਨਾਂ ਦੀ ਮਨ ਬੁੱਧੀ ਸਰੀਰ ਬੜਾ ਪਵਿੱਤਰ ਉੱਜਲ ਹੋ ਜਾਂਦਾ ਹੈ। ਤਨ ਮਨ ਸੁਖ, ਤਨ ਕਰਕੇ ਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਮਨ ਕਰਕੇ ਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ, ਅਤੇ ਬਾਣੀ ਕਰਕੇ ਉਹਨਾਂ ਦੀ ਬਾਣੀ ਚ ਵੀ ਬੜਾ ਰਸ ਪੈਦਾ ਹੋ ਜਾਂਦਾ ਹੈ। ਕਿਉਂਕਿ ਜਿਹੜੇ ਮਨਮੁਖ ਲੋਕ ਹਨ ਉਹਨਾਂ ਦੀ ਰਸਨਾ ਵਿੱਚ ਵੀ ਰਸ ਨਹੀਂ ਹੁੰਦਾ, ਜਦੋਂ ਬੋਲਣਗੇ ਤੇ ਮਾੜਾ ਹੀ ਬੋਲਣਗੇ, ਦੂਏ ਦੇ ਦਿਲ ਨੂੰ ਮਨ ਨੂੰ ਸਾੜਨਗੇ, ਕਲੇਸ਼ ਦਾ ਹੀ ਵਚਨ ਕਹਿਣਗੇ। ਪਰ ਮਹਾਰਾਜ ਕਹਿੰਦੇ ਹਨ ਕਿ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ, ਤੇ ਜੇ ਸਾਹਿਬ ਮਿੱਠਾ ਬੋਲੇ ਨਿਵ ਚੱਲੇ ਹੱਥੋਂ ਪੀ ਕੇ ਛਦੇ, ਰੱਬ ਤਿਨਾਂ ਦੀ ਬੁਕਲੇ ਜੰਗਲ ਕਿਆ ਟੁੰਡੇ। ਇਸ ਕਰਕੇ ਮਿੱਠਾ ਬੋਲਣ ਨਿਵ ਚੱਲਣ, ਹਾਂਜੀ, ਇਹ ਦੁਨੀਆਂ ਦੇ ਉੱਤੇ ਵੱਡੀਆਂ ਸਾਰ ਵਸਤੂਆਂ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਦੀ ਬਾਣੀ ਜਿਹੜੀ ਆਪਣੇ ਲਈ ਵੀ ਦੂਏ ਵਾਸਤੇ ਵੀ ਬੜੀ ਸੁਖਦਾਈ ਬਣ ਜਾਂਦੀ ਹੈ। ਜਿਹੜੇ ਮਨਮੁਖ ਲੋਕ ਹਨ ਜੇਵਾ ਰਸ ਨਹੀਂ ਰਾਈ, ਉਹ ਸਾਧ ਸਿੰਘਾਂ ਦੀ ਜਵਾਨ ਵਿੱਚ ਕੋਈ ਰਸ ਨਹੀਂ ਹੁੰਦਾ। ਇੱਕ ਵਿਅਕਤੀ ਸੀ ਸਾਧ ਸੰਗਤ ਜੀ, ਉਹਦੇ ਮਾਤਾ ਪਿਤਾ ਗੁਜਰੇ ਤੇ ਰੋਇਆ ਨਹੀਂ, ਧਰਮ ਪਤਨੀ ਗੁਜਰ ਗਈ ਤੇ ਬਹੁਤ ਰੋ ਰਿਹਾ। ਕਹਿੰਦੇ ਬੜਾ ਰੋਣਾ ਮਾਤਾ ਪਿਤਾ ਦੇ ਨਹੀਂ ਰੋਇਆ। ਕਹਿੰਦੇ ਜਦੋਂ ਪਿਤਾ ਰੋਇਆ ਸੀ ਮੈਨੂੰ ਕਈ ਕਹਿੰਦੇ ਸੀ ਅਸੀਂ ਤੇਰੇ ਪਿਓ ਦੀ ਨਿਆਏ ਹਾਂ, ਮਾਤਾ ਗੁਜਰੀ ਬਹੁਤ ਮਾਤਾਵਾਂ ਕਹਿੰਦੀਆਂ ਸਨ ਅਸੀਂ ਤੇਰੀ ਮਾਤਾ ਦੀ ਨਿਆਏ ਹਾਂ। ਕਹਿੰਦਾ ਮੂਰਖ ਹੁਣ ਘਰ ਵਾਲੀ ਬਣੀ, ਹੁਣ ਕੋਈ ਨੀ, ਕਹਿੰਦਾ ਮੈਂ ਵੀ ਤੇਰੇ ਘਰ ਵਾਲੀ ਬਣਨ ਨੂੰ ਤਿਆਰ ਹਾਂ, ਕਿਉਂਕਿ ਜਿਹਵਾ ਰਸ ਨਹੀਂ ਰਾਈ। ਮੂਰਖਾਂ ਦੀ ਜਵਾਨ ਚ ਰਾਈ ਮਾਤਰ ਵੀ ਰਸ ਨਹੀਂ ਹੁੰਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਕੋਈ ਵਿਅਕਤੀ ਮਰ ਗਿਆ, ਪਿਤਾ ਉਹਦੇ ਤਿੰਨ ਪੁੱਤਰ ਸਨ, ਇੱਕ ਨੂੰ ਕਹਿੰਦੇ ਜਾ ਮਕਾਣੇ ਜਾ, ਉਹ ਚਲੇ ਗਿਆ ਉੱਥੇ ਚੁੱਪ ਚਾਪ ਜਿਵੇਂ ਬੈਠੇ ਸੀ ਉਹ ਵੀ ਬੈਠ ਕੇ ਆ ਗਿਆ। ਹੁਣ ਪੁੱਛਿਆ ਸੁਣਾ ਭਾਈ, ਕਹਿੰਦਾ ਚੁੱਪ ਚਾਪ ਬੈਠੇ ਸੀ, ਚੁੱਪ ਚਾਪ ਆ ਗਿਆ। ਦੂਜੇ ਨੂੰ ਕਿਹਾ ਤੂੰ ਜਾ। ਉਹ ਸਾਧ ਸੰਗਤ ਜੀ ਜਿਸ ਵੇਲੇ ਗਿਆ ਤੇ ਉੱਥੇ ਕੋਈ ਵਿਰੋਧੀ ਸਨ, ਉਹ ਕਹਿੰਦੇ ਚੰਗਾ ਹੋਇਆ ਮਰ ਗਿਆ ਗਲਾਉਂਦਿਆ, ਇਹ ਵੀ ਜਾ ਕੇ ਕਹਿ ਆ ਚੰਗਾ ਹੋਇਆ ਮਰ ਗਿਆ ਗਲਾਉਂਦਿਆ। ਉਹ ਜਿਸ ਵੇਲੇ ਸਾਹ ਆ ਕਿਵੇਂ ਪਰਚਾਉਣੀ ਕਰਕੇ ਆ, ਕਹਿੰਦੇ ਇਸ ਤਰ੍ਹਾਂ ਲੋਕ ਕਹਿੰਦੇ ਸੀ ਮੈਂ ਵੀ ਕਹਿ ਆ, ਕਹਿੰਦੇ ਤੁਸੀਂ ਮੂਰਖੇ ਨਿਕਲੇ ਹੁਣ ਮੈਂ ਜਾਣਾ। ਆਪ ਆ ਗਿਆ, ਕਹਿਣ ਲੱਗਾ ਜੀ ਪਹਿਲਾ ਪੁੱਤ ਚੁੱਪ ਚਪੀਤਾ ਚਲੇ ਗਿਆ, ਦੂਜਾ ਇਹ ਗੱਲ ਕਹਿ ਗਿਆ। ਕਹਿੰਦੇ ਹੁਣ ਗਾਹਾਂ ਤੁਹਾਡੇ ਕੋਈ ਮਰੂਗਾ ਤੇ ਮੈਂ ਆਪ ਆਊਂਗਾ। ਕਹਿੰਦੇ ਭਾਈ ਠੇਕ ਦਾ ਕੀ ਕਹਿਣਾ, ਬੂਤ ਗਿਆ ਹੀ ਆਵਾ, ਇਹ ਤਾਂ ਸਾਰਾ ਬੂਟਾ ਹੀ ਝੋਲੇ ਦਾ ਮਾਰਿਆ ਹੋਇਆ। ਕਈਆਂ ਦੇ ਬੋਲਣ ਦੀ ਹਾਲਤ ਇਹੋ ਜਿਹੀ ਹੁੰਦੀ ਹੈ, ਪਰ ਸਤਿਗੁਰੂ ਜੀ ਨੇ ਆਪਣੇ ਗੁਰਸਿੱਖ ਨੂੰ ਰਹਿਣ ਦੀ, ਸਹਿਣ ਦੀ, ਬਹਿਣ ਦੀ, ਕਹਿਣ ਦੀ ਜਾਂਚ ਸਿਖਾਈ ਹੈ। ਜਦੋਂ ਵੀ ਬੋਲਣਾ ਹੈ ਪਵਿੱਤਰ ਵਚਨ ਬੋਲਣਾ ਹੈ, ਇਸ ਕਰਕੇ ਮਿੱਠਾ ਵੀ ਬੋਲਣਾ ਅਤੇ ਨਿਉਂ ਕੇ ਚੱਲਣ ਦੀ ਗੁੜਤੀ ਪਾਤਸ਼ਾਹ ਗਰੀਬਨਵਾਦ ਜੀ ਨੇ ਦਿੱਤੀ ਹੈ। ਸਤਿਗੁਰੂ ਜੀ ਕਹਿੰਦੇ ਹਨ ਕਿ ਉਹਨਾਂ ਨੂੰ ਮਨ ਕਰਕੇ ਵੀ ਸੁੱਖ ਹੋ ਜਾਂਦਾ ਹੈ, ਬਾਣੀ ਕਰਕੇ ਵੀ, ਸਰੀਰ ਕਰਕੇ ਵੀ ਸੁੱਖ ਦੀ ਪ੍ਰਾਪਤੀ ਹੋ ਜਾਂਦੀ, ਤੇ ਮਨਮੁਖ ਆਪਣਾ ਬੋਲ ਕੇ ਹੀ, ਹਾਂਜੀ, ਜੇ ਕੋ ਕਹਿੰਦੇ ਨਾ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ। ਸੱਚ ਬੋਲਣਾ ਝੂਠੇ ਨੂੰ ਦੁੱਖ ਤੇ ਬਹੁਤ ਹੁੰਦਾ, ਪਰ ਸੱਚ ਵੀ ਕਿਸ ਤਰ੍ਹਾਂ ਦਾ ਬੋਲਣਾ ਜਿਹੜਾ ਸਾਧ ਸੰਗਤ ਜੀ ਭਲਾ ਕਰੇ, ਕਿਸੇ ਦਾ ਬੁਰਾ ਨਾ ਕਰੇ। ਜਿਵੇਂ ਕਸਾਈ ਕਿਸੇ ਨੂੰ ਪੁੱਛਦਾ ਗਾਂ ਗਈ ਹੈ, ਉਹ ਕਹਿੰਦਾ ਅੱਖਾਂ ਦੇਖਦੀਆਂ ਬੋਲਦੀਆਂ ਨੇ, ਮੂੰਹ ਬੋਲਦਾ ਸੁਣਦਾ ਨਹੀਂ, ਕੰਨ ਸੁਣਦੇ ਹੈ ਕਹਿੰਦੇ ਨੇ। ਇਸ ਢੰਗ ਨਾਲ ਗਾਂ ਗਾਂ ਨਿਕਲ ਕੇ ਵਿਚਾਰ ਹੋ ਗਿਆ। ਬਵੇਕੀ ਪੁਰਸ਼ਾਂ ਦਾ ਐਸਾ ਵਿਚਾਰ ਹੁੰਦਾ ਹੈ। ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਮਨ ਬਾਣੀ ਸਰੀਰ ਕਰਕੇ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ।
ਦੇਖ ਸਰੂਪ ਪੂਰਨ ਪਿਆਸਾ, ਦਰਸ਼ਨ ਭੇਟ ਤੇ ਉਤਰੀ ਭੁੱਖ।
ਜਿਨ੍ਹਾਂ ਨੇ ਸਤਿਗੁਰੂ ਜੀ ਦੇ ਸਰੂਪ ਦਾ ਦਰਸ਼ਨ ਕਰ ਲਿਆ, ਦਰਸ਼ਨ ਕਰਨ ਉਹਨਾਂ ਦੀਆਂ ਤਮਾਮ ਆਸਾਂ ਪੂਰੀਆਂ ਹੋ ਗਈਆਂ। ਕਿਉਂਕਿ ਦਰਸ਼ਨ ਡਿੱਠੇ ਲੈਣ ਬਜੋਗਾ ਜੀਓ, ਸਾਰੇ ਬਜੋਗ ਜਨਮ ਜਨਮਾਂਤਰਾਂ ਦੇ ਵਿਛੋੜਿਆਂ ਦੇ ਦੁੱਖ ਦੂਰ ਹੋ ਜਾਂਦੇ ਆ। ਸਤਿਗੁਰੂ ਦੇ ਸਰੂਪ ਦਾ ਦਰਸ਼ਨ ਕਰਕੇ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ। ਦਰਸ਼ਨ ਭੇਟਤ ਉਤਰੀ ਭੁੱਖ, ਜਦੋਂ ਗੁਰੂ ਮਹਾਰਾਜ ਦਾ ਦਰਸ਼ਨ ਕਰ ਲਿਆ ਸਾਰੀਆਂ ਭੁੱਖਾਂ ਉਤਰ ਗਈਆਂ। ਧੰਨ ਧੰਨ ਪਾਈ ਲੈਣਾ ਜੀ, ਜਦੋਂ ਪਹਿਲੀ ਵਾਰੀ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਪ੍ਰੇਰਨਾ ਦੁਆਰਾ ਉਹ ਪਿੰਡ ਚੋਂ ਦੇਵੀ ਦੀ ਯਾਤਰਾ ਵਾਸਤੇ ਸੰਗ ਗਿਆ ਸੀ। ਕਈ ਵਾਰੀ ਭਾਈਚਾਰਕ ਤੌਰ ਤੇ ਬੰਦਾ ਚਲੇ ਜਾਂਦਾ ਤੇ ਮਹਾਰਾਜ ਨੇ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਸੋਭਾ ਸੁਣੀ, ਹਾਲੇ ਦੇਵੀ ਤੇ ਦਾ ਕਾਂਗੜੇ ਪਹੁੰਚੇ ਨੇ, ਰਸਤੇ ਵਿੱਚ ਹੀ ਗੁਜ਼ਰਨਾ ਸੀ। ਕਹਿੰਦੇ ਤੁਸੀਂ ਭਾਈ ਜਾਣਾ ਤੇ ਜਾਓ, ਰੁਕਣਾ ਰੁਕੋ ਜਾਂ ਮੇਰੇ ਨਾਲ ਚੱਲੋ, ਮੈਂ ਤਾਂ ਸਤਿਗੁਰੂ ਜੀ ਦੇ ਪਾਵਨ ਦਰਸ਼ਨ ਕਰਨੇ ਹਨ। ਜਦੋਂ ਦਰਸ਼ਨ ਕੀਤੇ, ਭਾਈ ਲਹਿਣਾ ਜੀ ਸਦਾ ਵਾਸਤੇ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਜੋਗੇ ਹੀ ਬਣ ਗਏ, ਉਹਨਾਂ ਜੋਗੇ ਹੀ ਹੋ ਗਏ। ਦਰਸ਼ਨ ਕਰਨ ਨਾਲ ਸਾਰੀ ਭੁੱਖ ਮਿਟ ਗਈ ਅਤੇ ਇਸ ਤਰ੍ਹਾਂ ਦੀ ਘਾਲ ਘਰ ਗਈ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਦੇ ਵਾਰਸ ਬਣ ਗਏ। ਐਸੀ ਸੇਵਾ ਕੀਤੀ ਘਾਲ ਮਰਦਾਂ ਘਰ ਦੀ। ਕਹਿੰਦੇ ਦਰਸ਼ਨ ਕਰਕੇ, ਦਰਸ਼ਨ ਤੇ ਮਲਾਪ ਜਦੋਂ ਹੋਇਆ, ਮਨ ਦੀ ਜਿਹੜੀ ਭੁੱਖ ਸੀ ਪਿਆਸ ਸੀ ਉਹ ਸਾਰੀ ਉਤਰ ਗਈ, ਖਤਮ ਹੋ ਗਈ ਹੈ।
ਚਾਰ ਪਦਾਰਥ ਅਸ਼ਟ ਮਹਾਸਿੱਧ, ਕਾਮ ਤੀਨ ਪਾਰ ਜਾਤ ਹਰ ਹਰ ਰੁੱਖ।
ਕਈ ਲੋਕ ਰਿਧੀਆਂ ਸਿੱਧੀਆਂ ਛੋਟੀ ਛੋਟੀਆਂ ਮੰਤਰ ਜੰਤਰ ਤੰਤਰ ਨਾਟਕੀ ਚੇਟਕੀ ਚ ਲੱਗ ਕੇ ਆਪਣੀ ਪੂਜਾ ਵਾਸਤੇ ਕਈ ਤਰ੍ਹਾਂ ਦੇ ਡਰਾਮੇ ਕਰਦੇ ਹਨ, ਪਰ ਸਤਿਗੁਰੂ ਜੀ ਕਹਿੰਦੇ ਜਿਹੜੇ ਨਾਮ ਪਾਣੀ ਦਾ ਅਭਿਆਸ ਕਰਦੇ ਹੈ, ਸਿਮਰਨ ਕਰਦੇ ਹਨ, ਉਹਨਾਂ ਨੂੰ ਨਿਰਯਤਨ ਹੀ ਗੁਰੂ ਕੀ ਬਖਸ਼ਿਸ਼ ਨਾਲ ਚਾਰੇ ਪਦਾਰਥ ਮਿਲ ਜਾਂਦੇ ਹੈ, ਧਰਮ ਵੀ, ਅਰਥ ਵੀ, ਪੁੱਤਰ ਵੀ ਤੇ ਮੋਕਸ਼ ਦੀ ਵੀ ਪ੍ਰਾਪਤੀ ਹੋ ਜਾਂਦੀ। ਚਾਰ ਪਦਾਰਥ ਹੈ ਜਨਮ ਪਦਾਰਥ, ਨਾਮ ਪਦਾਰਥ, ਕਿਉਂਕਿ ਮਨੁੱਖ ਜਨਮ ਵੀ ਇੱਕ ਪਦਾਰਥ ਹੈ, ਬੜਾ ਦੁਰਲੱਭ ਹੈ। ਫਿਰ ਨਾਮ ਜਪਣਾ ਹੋਰ ਵੀ ਦੁਰਲੱਭ ਹੈ। ਫਿਰ ਨਾਮ ਜਪ ਕੇ ਗਿਆਨ ਪ੍ਰਾਪਤ ਕਰਨਾ ਅਤੇ ਗਿਆਨ ਤੋਂ ਬਾਅਦ ਮੁਕਤੀ ਅਭੇਦ ਅਵਸਥਾ ਪ੍ਰਾਪਤ ਕਰਨੀ, ਇਹ ਬੜੀ ਦੁਰਲੱਭ ਪਦਾਰਥ ਹਨ। ਚਾਰੇ ਪਦਾਰਥ ਗੁਣੀ ਹਨ ਤੇ ਚਾਰੇ ਪਰਮਾਰਥੀ। ਤੇ ਅਸ਼ਟ ਜਿਹੜੀਆਂ ਅੱਠ ਮਾਨ ਸਿੱਧੀਆਂ ਹਨ, ਅਣਮਾ, ਮਹਿਮਾ, ਗਰਮਾ ਆਦਿਕ, ਤੇ ਇਹ ਵੀ ਪ੍ਰਾਪਤ ਹੋ ਜਾਂਦੀਆਂ। ਕਾਮ ਧਿਨ ਭਗਤੀ ਪਾਰ ਜਾਤ ਪਰਮੇਸ਼ਰ ਦਾ ਨਾਮ। ਕਹਿੰਦੇ ਚਾਰ ਪਦਾਰਥ ਅਸ਼ਟ ਮਾਨਸ ਇਹ ਜਿਹੜੀਆਂ ਚੀਜ਼ਾਂ ਹਨ, ਅਤੇ ਭਗਤੀ ਜਾਂ ਬ੍ਰਹਮ ਵਿਦਿਆ ਪਾਰ ਜਾਤ ਪਰਮੇਸ਼ਰ ਦਾ ਨਾਮ ਕਾਹਦੇ ਨਾਲ ਪ੍ਰਾਪਤ ਹੁੰਦੀਆਂ? ਹਰ ਹਰ ਰੁੱਖ ਪਰਮੇਸ਼ਰ ਦਾ ਨਾਮ ਹੀ, ਹਰੀ ਹਰ ਪਰਮਾਤਮਾ ਦਾ ਨਾਮ ਹੀ ਪਾਰ ਜਾਤ ਰੁੱਖ ਹੈ। ਜਿਵੇਂ ਦੇਵਤਿਆਂ ਕੋਲ ਕਾਮ ਤਿੰਨ ਗਊ ਹੈ, ਪਾਰ ਜਾਤ ਬ੍ਰਿਕਸ਼, ਉਹਨਾਂ ਨੂੰ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ, ਮੁਕਤੀ ਗਿਆਨ ਤੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਇਹ ਕਰਾ ਸਕਦੇ। ਜਿਹਨਾਂ ਕੋਲ ਭਗਤੀ ਰੂਪੀ ਕਾਮ ਤਿੰਨ ਹੈ, ਹਰੀ ਹਰ ਪਰਮੇਸ਼ਰ ਦਾ ਨਾਮ ਰੂਪੀ ਪਾਰ ਜਾਤ ਰੁੱਖ ਹੈ, ਉਹਨਾਂ ਨੂੰ ਬੰਦਗੀ ਔਰ ਭਗਤੀ ਦੇ ਪ੍ਰਤਾਪ ਨਾਲ ਚਾਰੇ ਪਦਾਰਥ ਤੇ ਅਸ਼ਟ ਜਿਹੜੀਆਂ ਮਾਨ ਸਿੱਧੀਆਂ ਸੁਤੇ ਸਿੱਧ ਪ੍ਰਾਪਤ ਹੋ ਜਾਂਦੀਆਂ ਹਨ।
ਨਾਨਕ ਸਰਨ ਗਏ ਸੁਖ ਸਾਗਰ, ਜਨਮ ਮਰਨ ਫਿਰ ਗਰਬ ਨਾ ਦੁੱਖ।
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸਿਧਾਂਤ ਵਰਣਨ ਕਰਦੇ ਹੋਏ, ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਰਪਾਲਤਾ ਕਰਦੇ ਹਨ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਪਾਵਨ ਚਰਨ ਸ਼ਰਨ ਨੂੰ ਗ੍ਰਹਿਣ ਕੀਤਾ ਹੈ ਜੋ ਸੁੱਖਾਂ ਦਾ ਸਾਗਰ ਹੈ, ਉਸ ਦੀ ਸ਼ਰਨ ਗ੍ਰਹਿਣ ਕੀਤੀ ਹੈ, ਉਸ ਪੁਰਸ਼ ਨੂੰ ਜੰਮਣ ਮਰਨ ਦੇ ਚੱਕਰ ਚ ਨਹੀਂ ਪੈਣਾ ਪੈਂਦਾ, ਅਤੇ ਗਰਭ ਆਸ਼ੇ ਦੇ ਵਿੱਚ ਜੋ ਅਗਨੀ ਹੈ ਉਹਦੇ ਚ ਧੁਕਣਾ ਨਹੀਂ ਪੈਂਦਾ, ਭਾਵ ਸੜਨਾ ਨਹੀਂ ਪੈਂਦਾ, ਸਦਾ ਵਾਸਤੇ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ। ਕਿਉਂਕਿ ਜੰਮਣ ਮਰਨ ਤਿੰਨ ਫੌਜੋ ਪ੍ਰਭ ਕੇ ਲੜ ਲਾ ਕੇ, ਜੰਮਣ ਮਰਨ ਦੀ ਜਿਹੜੀ ਧੁੱਖ ਦੁਖੀ ਹੈ ਉਹ ਸਦਾ ਵਾਸਤੇ ਖਤਮ ਹੋ ਜਾਂਦੀ ਹੈ, ਸਦਾ ਵਾਸਤੇ ਆਤਮਾ ਆਨੰਦ ਦੀ ਜਿਹੜੀ ਅਵਸਥਾ ਹੈ ਉਹ ਪ੍ਰਾਪਤ ਹੋ ਜਾਂਦੀ ਹੈ। ਇਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਜੋ ਪਾਵਨ ਗੁਰਬਾਣੀ ਦੇ ਵਿਚਾਰ ਕਲਯੁਗੀ ਜੀਵਾਂ ਦੀ ਕਲਿਆਣ ਵਾਸਤੇ ਬਖਸ਼ਿਸ਼ ਕੀਤੇ ਹਨ ਸਤਿਗੁਰੂ ਜੀ ਨੇ ਅਤੇ ਸੰਪਰਦਾਇ ਮਹਾਂਪੁਰਸ਼ਾਂ ਨੇ, ਜੋ ਸਮਤ ਦਿੱਤੀ ਹੈ ਉਹਦੇ ਅਨੁਸਾਰ ਬੇਨਤੀਆਂ ਕੀਤੀਆਂ ਹਨ। ਗੁਰਬਾਣੀ ਭਾਈ ਅਥਾਹ ਸਮੁੰਦਰ ਹੈ, ਸੋ ਸਤਿਗੁਰੂ ਸੱਚੇ ਪਾਤਸ਼ਾਹ ਆਪ ਹੀ ਇਸ ਦੇ ਮਾਲਕ ਹਨ। ਅਗਾਹਾਂ ਵਾਸਤੇ ਵੀ ਇਹੀ ਬੇਨਤੀ ਹੈ ਦਾਸ ਨੂੰ ਵੀ ਅਤੇ ਆਪ ਸਾਰਿਆਂ ਨੂੰ ਵੀ, ਸਤਿਗੁਰੂ ਜੀ ਸਮਤ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜੇ ਰਹੀਏ ਅਤੇ ਗੁਰਸਿੱਖੀ ਸਭ ਨੂੰ ਵੱਡੀ ਦਾਤ ਹੈ। ਜਿਹਨੂੰ ਗੁਰਸਿੱਖੀ ਮਿਲ ਗਈ ਦੁਨੀਆਂ ਦਾ ਕੋਈ ਪਦਾਰਥ ਪਿੱਛੇ ਨਹੀਂ ਰਹਿ ਜਾਂਦਾ, ਇਹ ਬੜੀ ਕੀਮਤੀ ਵਸਤੂ ਹੈ ਜਿਹਨੂੰ ਅਸੀਂ ਅੱਜ ਕੌਡੀਓ ਖੋਟੀ ਕਰਕੇ ਪਿੱਛੇ ਸੁੱਟ ਰਹੇ ਹਾਂ। ਇਹ ਮਾਇਆ ਪਦਾਰਥ ਇਹ ਤਾਂ ਹੱਥਾਂ ਦੀ ਮੈਲ ਹੈ, ਸਭ ਨੂੰ ਵੱਡੀ ਚੀਜ਼ ਗੁਰੂ ਨਾਨਕ ਪਾਤਸ਼ਾਹ ਦੀ ਸਿੱਖੀ ਹੈ। ਜਿਹੜਾ ਇਸ ਨੂੰ ਸੰਭਾਲ ਕੇ ਰੱਖੇਗਾ, ਸਤਿਗੁਰੂ ਜੋ ਸਿੱਖ ਦੀ ਸੰਭਾਲ ਕਰਨਗੇ। ਇੰਨੀਆਂ ਬੇਨਤੀਆਂ ਕਰਦੇ ਹੋਏ ਅਰਦਾਸ ਗ੍ਰੰਥੀ ਸਿੰਘਾਂ ਦੇ, ਰਾਗੀ ਸਿੰਘਾਂ ਦੇ, ਪ੍ਰਬੰਧਕਾਂ ਦੇ, ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਸਤਿਗੁਰੂ ਜੀ ਕਿਰਪਾ ਕਰਕੇ ਪਿਛਲੇ ਗੁਨਾਹਾਂ ਦੀ ਮੁਆਫ਼ੀ ਦੇਣ, ਅੱਗੇ ਵਾਸਤੇ ਸਾਰੀਆਂ ਸੰਗਤਾਂ ਨੂੰ ਸਮਤ ਅਤੇ ਸਵਾਸ ਸਵਾਸ ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।